ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣਾ ਬੈਰੀ ਸਗਲੀ ਸਾਦੀ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਧੀ ਅੰਗੀਕਾਰ ਕੀਆ ਪ੍ਰਭ ਆਪਣਾ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸੁਰ ਮੇਰਾ ਅਣਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਭਾਸਾ ਤੇਰਾ ਰਹਾਉ ਚੀਤ ਨ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਿਤ ਹੈ ਸੁਆਮੀ ਇਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਣ ਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤਹੂ ਜਾਤਾ ਵਰਣ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਾਖੇ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਾਖੇ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਅਤੇ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਮਹਾਨ ਪਵਿੱਤਰ ਸੱਚਖੰਡ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਅੱਜ ਦੇ ਸ੍ਰੀ ਮੁੱਖ ਵਾਕ ਹੁਕਮਨਾਮੇ ਦੀ ਕਥਾ ਸਰਵਣ ਕਰਨ ਲਈ ਇਸ ਵਕਤ ਗੁਰੂ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਸਤਿਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। आओ कुछ समय लई मन बिरतियां एकागर करिए। सतगुरु जी दे चरण कमलां दा ध्यान अपने हिरदे च धारण करदिआं, रसना नूं पवित्र करदिआं, सबो माई भाई आखो जी सतनाम श्री, सतनाम श्री,
सतनाम श्री वाहिगुरु साहिब जी। राम कली महला पंजवा।
राम कली राग है, साहिब पंचम पातशाह धन गुरु अर्जन देव साहब जी का उच्चारण किया गया श्री मुखवाक शब्द है। पंथ दे एक महान प्रसिद्ध विद्वान होए डॉक्टर बलबीर सिंह जी, तिना ने धन श्री गुरु ग्रंथ साहब सच्चे पातशाह जी महाराज जी का निरुक्त लिखिया है। निरुक्त की जड़ी भूमिका है वह विद्वाना दे जग्यासुआ दे पढ़न योग है। वो अंदर उन्होंने रागों बाबत बहुत सुंदर विचार लिखिया हैं। रामकली राग बारे वो लिखते कि योगियों का प्रसिद्ध राग है। श्री गुरु ग्रंथ साहब जी की अमृत बाणी विच योगियों के नाल जो बहुत ज़्यादा वार्तालाप हुई है वह शब्द सतगुरां ने रामकली राग विच लिखे है। धन गुरु नानक देव साहब सच्चे पातशाह जी महाराज जी की सिरमौर रचना सिद्ध गोष्ट बाणी भी सतगुरां ने रामकली राग विच दर्ज कीती है। पंजवें पातशाह चौथे पातशाह जी दे गुरु नानक साहब जी दे बहुत सारे शब्द जो योगियों नूं संबोधन करदिआं महाराज जी ने उच्चारण कीते ने, तकरीबन बहुत सारे शब्द वो रामकली राग विच आउंदे हन। तो रामकली राग ये गुरु घर दा बहुत प्यारा राग है। रामकली राग विच महाराज पंजवें पातशाह धन गुरु अर्जन देव साहब ये पावन पवित्र शब्द उच्चारण करते हैं जो श्री गुरु ग्रंथ साहब जी महाराज जी दे 884 अंग ते शोभनीक है।
अंगीकार किया प्रभ अपना।
अंगीकार, अंगीकार कहिंदे आ पक्ष करन नूं। आनंद बाणी विच आप जी ये बचन रोज पढ़दे हो, अंगीकार। अंगीकार कहिंदे जदों वाहिगुरु ने प्रभु ने साडा पक्ष कीता, यानी कि वह साडे वल आ के खलो गए। जां तू मेरा वल है तां क्या मुहछंदा, जदों साडे पक्ष विच आण खलोता उहनूं कहिंदे ने अंगीकार करना। जदों प्रभु ने वाहिगुरु ने अकाल पुरख ने साडा पक्ष कीता,
बैरी सगले साधी,
जिन्ने बैरी सन, साडे बैरी केड़े ने, साडे बैरी ओ ने जेडे सानू परमार्थ दे रस्ते ते तुरना देन। रब रब करन बैठो, भजन करन वास्ते बैठो, ते जेड़ी आ के बाधा सानू रोक देवे ओ बैरी ने। उना बैरियां विचों एक है काम, क्रोध, लोभ, मोह, हंकार, ईरखा, बखीली, द्वैष, निंदा, चुगली, ये जिन्ने भी आसरी संपदा दे औगण ने। एक दैवी संपदा हुंदी है, एक आसरी संपदा हुंदी है। दैवी संपदा कहिंदे आ शुभ गुणा नूं, सत संतोख, दया, खिमा, ततिक्षा, ये सारे शुभ गुणा दे विच जिन्ने भी गुण गिने जाते ने इन्हां नूं दैवी संपदा कहिंदे आ। काम क्रोध आदिक, ईरखा, बखीली, द्वैष, ये जिन्ने विकार ने औगण कहे जाते ने इन्हां नूं आसुरी संपदा कहिंदे आ। ये दानवां दी बिरती है, राक्षसां दी बिरती है, इस करके इन्हां नूं आसुरी संपदा कहिंदे आ। ये जिहड़े वैरी सन आसुरी संपदा दे, ये सारे ही असी साधे कहीए सिद्ध कर ले, वस च कर ले, काबू विच कर ले। बैरी सगले साधे जदों वाहिगुरु जी साडे पक्ष विच आ जाण ते फिर भला साडा बैरी किहने रहना। आखो सतनाम श्री। फिर तो जिन्ने वैरी ने वह भैग्रस्त हो जाएंगे, वो आप ही खेड़ा छड़ के दूर हो जाएंगे भी इन्हां दे पक्ष विच वाहिगुरु जी पार ब्रह्म परमेश्वर जी खड़े हैं। जिन्हां दे पक्ष विच निरंकार अकाल पुरख वाहिगुरु परमेश्वर जी आप खड़े हैं, उन्होंने अपने सारे वैरियां नूं सिद्ध कर लिया, अपने सारे वैरियां नूं काबू विच कर लिया।
जिन बैरी है इहो जग लूटिया,
जिन्हां वैरियां ने इन्हां विकारां ने काम क्रोध आदिक विकारां ने सारे जगत नूं लुट लिया, जिन्ने इन्हां दे शुभ गुण सी इन्हां विकारां ने लुट ले, जिथे काम आ जाए उत्थों विचार चली जांदी है, जिथे क्रोध आ जाए उत्थों दया चली जांदी है, जिथे लोभ आ जाए उत्थे संतोख नहीं रहिंदा, ते जिथे मोह आ जाए उत्थे विवेक नहीं रहिंदा, ते जिथे हंकार आ जाए उत्थे निम्रता नहीं रहिंदी। यानी कि ये जिहड़े विकार ने साडे शुभ गुणा नूं लुट लैंदे है, ये शुभ गुणा नूं खो लैंदे है। इस करके पातशाह कहिंदे जिन्ने वैरी ने इन्हां वैरियां ने सारे जगत नूं लुट लिया है,
ते बैरी ला बादे
उन्हां सारे वैरियां नूं असीं काबू विच कर लिया, बन के रख दिता मेरे सतगुरां ने, हुण ओह वैरी मेरे ते हावी नहीं हुंदे। जिन्हां वैरियां ने सारे जग नूं लुटिया होया ਉਹ ਵੈਰੀ ਹੁਣ ਬੰਨ ਕੇ ਇੱਕ ਪਾਸੇ ਰੱਖ ਦਿੱਤੇ ਹਨ।
ਸਤਿਗੁਰ ਪਰਮੇਸ਼ਰ ਮੇਰਾ,
ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਮੇਰੇ ਸਤਿਗੁਰੂ ਜੀ ਮੇਰੇ ਰਖਵਾਲੇ ਹਨ। ਸਤਿਗੁਰ ਪਰਮੇਸ਼ਰ ਮੇਰਾ, ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਮੇਰੇ ਸਤਿਗੁਰੂ ਜੀ ਮੇਰੇ ਰਖਵਾਲੇ ਹਨ।
ਅਨੇਕ ਰਾਜ ਭੋਗ ਰਸ ਮਾਣੀ,
ਜਿੰਨੇ ਸੰਸਾਰ ਦੇ ਰਾਜ ਭੋਗ ਰਸ ਕਹੇ ਜਾਂਦੇ ਹਨ, ਕਿਤਨੇ ਪ੍ਰਕਾਰ ਦੇ ਰਾਜ ਭੋਗ ਰਸ ਨੇ, ਸੰਸਾਰ ਦੇ ਪਦਾਰਥਾਂ ਦੇ ਸੁੱਖ ਨੇ, ਇਹ ਜਿਤਨੇ ਵੀ ਹਨ ਮੈਂ ਉਹ ਮਾਣ ਲਏ ਹਨ। ਕਿਵੇਂ ਮਾਣੇ ਹਨ ਦੱਸਦੇ ਨੇ।
ਨਾਉ ਜਪੀ ਪਰਵਾਸਾ ਤੇਰਾ,
ਹੇ ਵਾਹਿਗੁਰੂ ਜਦੋਂ ਤੇਰਾ ਭਰੋਸਾ ਰੱਖ ਕੇ ਮੈਂ ਤੇਰਾ ਨਾਮ ਜਪਿਆ, ਤੇਰੇ ਨਾਮ ਦੇ ਜਾਪ ਦੇ ਵਿੱਚੋਂ ਹੀ ਮੈਨੂੰ ਸਾਰੇ ਰਾਜ ਸਾਰੇ ਸੁੱਖ ਸਾਰੇ ਭੋਗ ਪ੍ਰਾਪਤ ਹੋ ਗਏ, ਤੇਰੇ ਨਾਮ ਚੋਂ ਹੀ। ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ, ਹੇ ਵਾਹਿਗੁਰੂ ਜਦੋਂ ਤੇਰੇ ਨਾਮ ਨਾਲ ਮੇਰੀ ਪ੍ਰੀਤ ਲੱਗ ਗਈ ਤਾਂ ਮੇਰੇ ਵਾਸਤੇ ਇਹੀ ਮੇਰੇ ਹਾਥੀ ਬਣ ਗਏ, ਇਹੀ ਮੇਰੇ ਵਾਸਤੇ ਘੋੜਿਆਂ ਦੀ ਸਵਾਰੀ ਹੋ ਗਈ। ਤੇਰਾ ਨਾਮ ਹੀ ਮੇਰੇ ਵਾਸਤੇ 36 ਪ੍ਰਕਾਰ ਦੇ ਭੋਜਨਾਂ ਦਾ ਰਸ ਬਣ ਗਿਆ, ਤੇਰਾ ਨਾਮ ਹੀ ਮੇਰੇ ਵਾਸਤੇ ਕੀਮਤੀ ਰੇਸ਼ਮ ਦੇ ਬਸਤਰ ਹੋ ਗਏ, ਜਿਨ੍ਹਾਂ ਨੂੰ ਤਨ 'ਤੇ ਧਾਰਨ ਕਰਕੇ ਮੈਂ ਲੋਕ ਪ੍ਰਲੋਕ ਦੇ ਵਿੱਚ ਸੁਰਖਰੂ ਹੋ ਗਿਆ। ਹੇ ਵਾਹਿਗੁਰੂ ਤੇਰਾ ਨਾਮ ਜਪ ਕੇ ਤੇਰੇ 'ਤੇ ਭਰੋਸਾ ਕਰਕੇ ਤੇਰਾ ਨਾਮ ਜਦੋਂ ਜਪਿਆ ਤਾਂ ਜਿੰਨੇ ਅਨੇਕ ਪ੍ਰਕਾਰ ਦੇ ਰਾਜ ਭੋਗ ਰਸ ਨੇ ਮੈਂ ਉਹ ਤੇਰੇ ਅੰਮ੍ਰਿਤ ਨਾਮ ਦੇ ਵਿੱਚੋਂ ਹੀ ਮਾਣ ਲਏ ਪ੍ਰਾਪਤ ਕਰ ਲਏ।
ਰਹਾਓ ਚੀਤ ਨਾ ਆਵਸ ਦੂਜੀ ਬਾਤਾ,
ਹੇ ਪ੍ਰਭੂ ਹੁਣ ਮੈਨੂੰ ਕੋਈ ਹੋਰ ਦੂਸਰੀ ਗੱਲ ਚੇਤੇ ਨਹੀਂ ਆਉਂਦੀ। ਇਹ ਹੈ ਗੁਰਮੁਖ ਦੀ ਅਵਸਥਾ। ਗੁਰਮੁਖਾਂ ਦੀ ਇਹ ਅਵਸਥਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਚਿੰਤਨ ਤੋਂ ਬਿਨਾਂ ਕੋਈ ਦੂਸਰੀ ਗੱਲ ਚੇਤੇ ਨਹੀਂ ਆਉਂਦੀ। ਹਰ ਵੇਲੇ ਉਹਨਾਂ ਦੇ ਚੇਤੇ ਵਿੱਚ ਉਹਨਾਂ ਦੀ ਸੁਰਤੀ ਵਿੱਚ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਚੱਲਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਚੇਤੇ ਆਉਂਦੀ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਹ ਗੁਰਮੁਖਾਂ ਦੀ ਅਵਸਥਾ। ਨਾਦੰ ਮਹਾਂਪੁਰਸ਼ ਕਹਿੰਦੇ ਆ ਕੀਰਤਨ ਨੂੰ। ਗੁਰਮੁਖ ਹਰ ਵੇਲੇ ਮਾਲਕ ਦਾ ਕੀਰਤਨ ਕਰਦੇ, ਸ਼ਬਦ ਪੜ੍ਹਦੇ। ਕੀਰਤਨ ਕਰਦਿਆਂ ਕਰਦਿਆਂ ਕਦੇ ਮਨ ਵਿੱਚ ਇਹੋ ਜਿਹੀ ਖੇਡ ਬਣ ਜਾਏ ਤੋ ਜਿਸ ਸ਼ਬਦ ਦਾ ਕੀਰਤਨ ਕਰ ਰਹੇ ਹੁੰਦੇ ਨੇ ਵੇਦੰ ਉਹਦੀ ਫਿਰ ਵਿਚਾਰ ਕਰਦੇ ਆ। ਗੁਰਮੁਖ ਰਿਹਾ ਸਮਾਈ, ਵਿਚਾਰ ਕਰਦਿਆਂ ਕਰਦਿਆਂ ਜੋ ਸ਼ਬਦ ਦੇ ਅੰਦਰ ਤਾਤ ਪਰਜ ਹੈ, ਬ੍ਰਹਮ ਸਵਰੂਪ ਦਾ ਨਿਰਣਾ ਹੈ, ਫਿਰ ਉਹਦੇ ਵਿੱਚ ਸਮਾ ਕੇ ਅਭੇਦ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਦੂਸਰੀ ਗੱਲ ਚੇਤੇ ਨਹੀਂ ਆਉਂਦੀ। ਚੀਤ ਨਾ ਆਪਸ ਦੂਜੀ ਬੱਤ ਆ, ਜਿਵੇਂ ਕੋਈ ਵਪਾਰੀ ਬੰਦਾ ਹੁੰਦਾ ਨਾ, ਜੇ ਕਿਸੇ ਚੀਜ਼ ਦਾ ਵਪਾਰ ਕਰਦਾ, ਉਹ ਜਿਸ ਕੰਮ ਦਾ ਜਿਸ ਵਸਤੂ ਦਾ ਵਪਾਰ ਕਰਦਾ, ਉਹਨੂੰ ਉਸ ਵਸਤੂ ਤੋਂ ਬਿਨਾਂ ਕੋਈ ਹੋਰ ਵਸਤੂ ਚੇਤੇ 'ਚ ਆਉਂਦੀ ਨਹੀਂ। ਜਿਹੜਾ ਸਾਰਾ ਦਿਨ ਕੱਪੜੇ ਕੱਟ ਕੱਟ ਕੇ ਵੇਚਦਾ, ਉਹਨੂੰ ਰਾਤ ਨੂੰ ਸੁਪਨੇ ਵਿੱਚ ਵੀ ਕੱਪੜੇ ਕੱਟ ਕੇ ਵੇਚਣੇ ਚੇਤੇ ਆਉਂਦੇ ਆ। ਐਸਾ ਨਹੀਂ ਕਿ ਕਿਰਤ ਕਰਨ ਤੋਂ ਰੋਕ ਰਹੇ ਹਨ। ਕਹਿਣ ਤੋਂ ਭਾਵ ਕਿ ਜਦੋਂ ਅਸੀਂ ਕਿਸੇ ਵੀ ਪ੍ਰਕਾਰ ਦੇ ਵਿਵਹਾਰ ਵਿੱਚ ਸੰਸਾਰ ਵਿੱਚ ਖਚਤ ਹੁੰਦੇ ਹਾਂ, ਉਹਦੇ ਤੋਂ ਬਿਨਾਂ ਫਿਰ ਕੁਝ ਹੋਰ ਚੇਤੇ ਨਹੀਂ ਆਉਂਦਾ। ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਦਾ ਭਜਨ ਕਰਨ ਵਾਲਿਆਂ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ, ਉਹਦੇ ਚਿੰਤਨ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਚੇਤੇ 'ਚ ਆਉਂਦੀ ਨਹੀਂ। ਉਹਨਾਂ ਦੇ ਚੇਤੇ ਵਿੱਚ ਕੇਵਲ ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਹੈ।
ਸਿਰ ਉਪਰ ਰਖਵਾਰਾ,
ਉਹ ਇਹ ਜਾਣਦੇ ਨੇ ਕਿ ਸਾਡੇ ਸਿਰ ਉੱਤੇ ਸਾਡਾ ਸਵਾਮੀ ਰਖਵਾਲਾ ਬੈਠਾ ਹੈ, ਇਸ ਕਰਕੇ ਉਹਨਾਂ ਨੂੰ ਉਹਦੇ ਤੋਂ ਬਿਨਾਂ ਕੋਈ ਹੋਰ ਚੇਤੇ ਆਉਂਦਾ ਹੀ ਨਹੀਂ। ਕੇਵਲ ਉਸੇ ਦਾ ਚਿੰਤਨ ਰਹਿੰਦਾ ਜੋ ਉਹਨਾਂ ਦੇ ਸਿਰ ਉੱਤੇ ਰੱਖਿਆ ਕਰਨ ਵਾਲਾ ਰਖਵਾਲਾ ਬਣ ਕੇ, ਰਾਖਾ ਬਣ ਕੇ ਸਾਰਿਆਂ ਦੇ ਸਿਰਾਂ ਦੇ ਉੱਤੇ ਬੈਠਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਸਾਡਾ ਸਭ ਦਾ ਰਾਖਾ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ, ਰਾਖਾ ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ, ਰਾਖਾ ਸਗਲ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ, ਸਗਲ ਜਿਨ੍ਹਾਂ ਦੇ ਚਿੱਤ ਵਿੱਚ ਇਹ ਖਿਆਲ ਆ ਗਿਆ ਨਾ ਵੀ ਸਾਡੇ ਸਿਰ 'ਤੇ ਸਾਡਾ ਸਵਾਮੀ ਰਖਵਾਲਾ ਹੈ, ਉਹਨਾਂ ਨੂੰ ਫਿਰ ਉਹਦੇ ਤੋਂ ਬਿਨਾਂ ਕੋਈ ਹੋਰ ਚੇਤੇ ਆਉਂਦਾ ਹੀ ਨਹੀਂ। ਹਾਂਜੀ,
ਬੇ ਪਰਵਾਹ ਰਹਿਤ ਹੈ ਸਵਾਮੀ,
ਹੇ ਪ੍ਰਭੂ, ਹੇ ਸਵਾਮੀ, ਹੇ ਮਾਲਕ, ਉਹ ਮਹਾਂਪੁਰਖ, ਉਹ ਗੁਰਸਿੱਖ, ਉਹ ਸਾਧਕ ਬੇਪਰਵਾਹ ਰਹਿੰਦੇ ਆ। ਬੇਪਰਵਾਹ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਆ ਲਾਪਰਵਾਹੀ, ਇੱਕ ਹੁੰਦੀ ਆ ਬੇਪਰਵਾਹੀ। ਕੋਈ ਲੱਖ ਤੁਰਿਆ ਫਿਰੇ, ਕੋਈ ਕੀ ਕਹਿੰਦਾ, ਕੋਈ ਕੀ ਆਖਦਾ, ਉਸ ਪਾਸੋਂ ਬੇਪਰਵਾਹ ਹੋ ਜਾਣਾ। ਖਾਲਸਾ ਬੇਪਰਵਾਹ ਹੈ, ਗੁਰੂ ਸਾਹਿਬ ਜੀ ਦਾ ਜਿਹੜਾ ਪੰਥ ਹੈ ਇਹ ਬੇਪਰਵਾਹ ਹੈ। ਬੇਪਰਵਾਹ, ਬੇਮੁਹਤਾਜ ਬਾਦਸ਼ਾਹ ਦਾ ਪੰਥ ਹੈ ਨਾ, ਕਲਗੀਧਰ ਦਾ ਪੰਥ ਹੈ। ਇਸ ਕਰਕੇ ਕਲਗੀਧਰ ਦਾ ਪੰਥ ਵੀ, ਖਾਲਸਾ ਵੀ ਬੇਪਰਵਾਹ ਹੈ। ਪਰਮੇਸ਼ਰ ਦੇ ਭਜਨ ਦੇ ਵਿੱਚ ਇੱਕ ਅਵਸਥਾ ਐਸੀ ਆਉਂਦੀ ਹੈ ਜਿੱਥੇ ਕੌਣ ਕੀ ਕਹਿ ਰਿਹਾ ਕੋਈ ਮਾਇਨੇ ਨਹੀਂ ਰੱਖਦਾ। ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਢਾਰ। ਇਹ ਬੇਪਰਵਾਹੀ ਦੀ ਅਵਸਥਾ, ਕੌਣ ਕੀ ਕਹਿੰਦਾ ਕੋਈ ਭਲਾ ਕਹਿ ਰਿਹਾ ਬੁਰਾ ਕਹਿ ਰਿਹਾ, ਆਪਣੀ ਮਸਤੀ ਵਿੱਚ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੀ ਰੱਖਣਾ, ਇਹ ਬੇਪਰਵਾਹੀ ਦੀ ਅਵਸਥਾ ਹੈ। ਰੰਗ ਹੱਸ ਹੈ, ਰੰਗ ਰੋਬ ਹੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੈ ਨਾਹੀਂ। ਬੇਪਰਵਾਹੀ ਦੀ ਅਵਸਥਾ। ਹੇ ਪ੍ਰਭੂ, ਜਿਹੜੇ ਤੇਰੇ ਭਗਤ ਨੇ, ਤੇਰੇ ਦਾਸ ਨੇ, ਤੇਰੇ ਸੇਵਕ ਨੇ, ਉਹ ਬੇਪਰਵਾਹ ਰਹਿੰਦੇ ਹਨ। ਇੱਕ ਵਾਰੀ ਬਾਦਸ਼ਾਹ ਔਰੰਗਜ਼ੇਬ ਤੁਰਿਆ ਜਾ ਰਿਹਾ ਜੁਮੇ ਦੀ ਨਮਾਜ਼ ਪੜ੍ਹਨ ਲਈ। ਮੁਤਸਬੀ ਬਾਦਸ਼ਾਹ ਖਾਲਸਾ ਨੂੰ ਨੁਰੰਗਾ ਕਹਿੰਦਾ। ਜਦੋਂ ਬੋਲੇ ਬੋਲਦੇ ਆ ਖਾਲਸਿਆਂ ਦੇ, ਉਦੋਂ ਕਹਿੰਦੇ ਆ ਮਾਰਿਆ ਨੁਰੰਗਾ ਤੁਰਕੜਾ, ਇਹਨੂੰ ਨੁਰੰਗਾ ਕਹਿ ਕੇ ਸੰਬੋਧਨ ਕਰਦਾ ਖਾਲਸਾ। ਨੁਰੰਗਾ ਤੁਰਿਆ ਜਾ ਰਿਹਾ, ਇਹਨੇ ਬੜੇ ਬੜੇ ਜਿਹੜੇ ਸੂਫੀ ਫਕੀਰ ਸੀ, ਮਹਾਂਪੁਰਖ ਸੀ, ਉਹਨਾਂ ਨੂੰ ਵੀ ਕੋਹ ਕੇ ਮਾਰਿਆ। ਇੱਕ ਸੂਫੀ ਮਹਾਤਮਾ, ਸੂਫੀ ਸੰਤ ਸੀ, ਜਿਨ੍ਹਾਂ ਦਾ ਨਾਮ ਸੀ ਸ਼ਰਮਦ। ਸ਼ਰਮਦ ਫਕੀਰ ਖੜਾ, ਸਰੀਰ 'ਤੇ ਉਹਦੇ ਕੋਈ ਕੱਪੜਾ ਨਹੀਂ ਹੈ, ਉਹਨੂੰ ਕੋਈ ਪਰਵਾਹ ਨਹੀਂ ਕਿ ਬਾਦਸ਼ਾਹ ਤੁਰਿਆ ਜਾਂਦਾ, ਉਹਦੇ ਵਜ਼ੀਰ ਤੁਰੇ ਜਾਂਦੇ ਨੇ, ਕੌਣ ਹੈ? ਕਿਉਂਕਿ ਜਿਸ ਅਵਸਥਾ ਵਿੱਚ ਸ਼ਰਬਤ ਟਿਕਿਆ ਹੋਇਆ, ਉਹ ਤਾਂ ਆਪ ਖੁਦ ਬਾਦਸ਼ਾਹ, ਅਤੇ ਜਿਹੜਾ ਆਪ ਖੁਦ ਬਾਦਸ਼ਾਹ ਹੋਵੇ, ਉਹ ਵੀ ਚੱਕਰਵਰਤੀ ਸਮਰਾਟ ਬਾਦਸ਼ਾਹ ਹੋਵੇ, ਉਹਨੂੰ ਕਿਸੇ ਦੂਸਰੇ ਬਾਦਸ਼ਾਹ ਦੀ ਕੀ ਪਰਵਾਹ ਹੁੰਦੀ ਹੈ? ਉਹ ਨਿਜ ਸਰੂਪ ਦਾ ਬਾਦਸ਼ਾਹ ਸੀ, ਇਹ ਦੁਨੀਆਂ ਦੇ ਇੱਕ ਛੋਟੇ ਜਿਹੇ ਟੁਕੜੇ ਦਾ ਬਾਦਸ਼ਾਹ ਸੀ। ਜਿਹੜਾ ਨਿਜ ਸਰੂਪ ਦਾ ਬਾਦਸ਼ਾਹ, ਉਹ ਤਾਂ ਬੇਪਰਵਾਹ ਹੋਵੇਗਾ ਹੀ ਨਾ, ਸਰੀਰ 'ਤੇ ਉਹਦੇ ਕੋਈ ਕੱਪੜਾ ਨਹੀਂ। ਬਾਦਸ਼ਾਹ ਦੀ ਸਵਾਰੀ ਕੋਲੋਂ ਗੁਜ਼ਰੀ, ਔਰੰਗਜ਼ੇਬ ਨੇ ਵੇਖਿਆ, ਜਾਣਦਾ ਤਾਂ ਸੀ ਵੀ ਇਹ ਫਕੀਰ ਹੈ, ਸਰਮਦ ਹੈ। ਉਹਨੇ ਆਖਿਆ, ਉਹ ਤੈਨੂੰ ਸ਼ਰਮ ਨਹੀਂ ਆਉਂਦੀ, ਲਾਜ ਨਹੀਂ ਆਉਂਦੀ? ਮੇਰੀ ਸਵਾਰੀ ਕੋਲੋਂ ਗੁਜ਼ਰ ਰਹੀ ਹੈ, ਇੰਨੇ ਲੋਕ ਨੇ ਆਲੇ ਦੁਆਲੇ, ਤੂੰ ਬਿਲਕੁਲ ਨਗਨ ਖੜਾ। ਅਤੇ ਅੱਗੋਂ ਬੇਪਰਵਾਹੀ ਦੇ ਰੰਗ ਵਿੱਚ ਰੰਗਿਆ ਸ਼ਰਮਦ ਬੋਲਿਆ, ਕਹਿਣ ਲੱਗਾ ਵੀ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ, ਲਾਜ ਤਾਂ ਤੈਨੂੰ ਆਉਣੀ ਚਾਹੀਦੀ ਹੈ, ਤੂੰ ਬਾਦਸ਼ਾਹ ਹੈ, ਅਤੇ ਬਾਦਸ਼ਾਹ ਦੇ ਰਾਜ ਦੇ ਵਿੱਚ ਉਹਦੀ ਪਰਜਾ ਦਾ ਬੰਦਾ ਉਹਦੀਆਂ ਅੱਖਾਂ ਦੇ ਸਾਹਮਣੇ ਨੰਗਾ ਖੜਾ ਹੋਵੇ, ਅਤੇ ਬਾਦਸ਼ਾਹ ਨੇ ਬ੍ਰਾਂਡ ਦੇ ਕੱਪੜੇ ਪਾਏ ਹੋਣ, ਅਤੇ ਬਾਦਸ਼ਾਹ ਦੀ ਪਰਜਾ ਦੇ ਵਿੱਚ ਲੋਕਾਂ ਕੋਲ ਤਨ ਕੱਜਣ ਨੂੰ ਕੱਪੜਾ ਨਾ ਹੋਵੇ, ਅਤੇ ਬਾਦਸ਼ਾਹ ਆਪ ਲੱਖਾਂ ਰੁਪਇਆਂ ਦੀਆਂ ਜੁੱਤੀਆਂ ਪਾ ਕੇ ਤੁਰਦਾ ਫਿਰਦਾ ਹੋਵੇ, ਲੱਖਾਂ ਰੁਪਇਆਂ ਦੇ ਕੱਪੜੇ ਪਾ ਕੇ ਤੁਰਦਾ ਫਿਰਦਾ ਹੋਵੇ, ਇਹੋ ਜਿਹੇ ਬਾਦਸ਼ਾਹ ਨੂੰ ਸ਼ਰਮ ਚਾਹੀਦੀ ਹੈ ਕਿ ਮੈਨੂੰ ਚਾਹੀਦੀ ਹੈ? ਸ਼ਰਮ ਤਾਂ ਤੈਨੂੰ ਚਾਹੀਦੀ ਹੈ, ਲਾਜ ਤਾਂ ਤੈਨੂੰ ਚਾਹੀਦੀ ਹੈ। ਇਹ ਬੇਪਰਵਾਹੀ ਕਿੱਥੋਂ ਆਈ? ਉਸ ਮਹਾਂਪੁਰਖ ਵਿੱਚ, ਪਰਮੇਸ਼ਰ ਦੇ ਭਜਨ ਵਿੱਚੋਂ, ਕਿ ਜਿਹਨੂੰ ਬਾਦਸ਼ਾਹ ਦੀ ਵੀ ਕੋਈ ਪਰਵਾਹ ਨਹੀਂ। ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਇੱਕਦਮ ਸ਼ਰਮਿੰਦਾ ਹੋ ਗਿਆ ਵੀ ਗੱਲ ਤਾਂ ਇਹਦੀ ਸਹੀ ਹੈ, ਪ੍ਰਜਾ ਵਿੱਚ ਅਗਰ ਕਿਸੇ ਬੰਦੇ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ, ਤਾਂ ਬਾਦਸ਼ਾਹ ਦੀ ਜ਼ਿੰਮੇਵਾਰੀ ਬਣਦੀ ਹੈ ਉਹਦਾ ਤਨ ਕੱਜਣ। ਬਾਦਸ਼ਾਹ ਨੇ ਆਪਣੇ ਮੋਢੇ ਤੋਂ ਇੱਕ ਕੀਮਤੀ ਦੁਸ਼ਾਲਾ ਲਾਇਆ ਅਤੇ ਸ਼ਰਮਦ ਨੂੰ ਦੇ ਦਿੱਤਾ, ਕਹਿੰਦਾ ਆ ਲੈ ਇਹਦੇ ਨਾਲ ਤਨ ਕੱਜ ਲੈ। ਇਹ ਚਲਾ ਗਿਆ ਦੇ ਕੇ ਦੁਸ਼ਾਲਾ, ਜਦੋਂ ਵਾਪਸ ਆਇਆ ਤਾਂ ਸ਼ਰਮਦ ਨੇ ਉਹ ਦੁਸ਼ਾਲਾ ਸਿਰ 'ਤੇ ਬੰਨਿਆ ਹੋਇਆ, ਤਨ ਫਿਰ ਨਗਨ। ਉਹਨੇ ਆਖਿਆ ਵੀ ਇਹ ਕੀ ਕੀਤਾ ਤੂੰ, ਇਹਨੂੰ ਤਨ 'ਤੇ ਕਤਨ ਨਹੀਂ ਕੱਜਿਆ ਇਸ ਦੁਸ਼ਾਲੇ ਨਾਲ? ਕਹਿਣ ਲੱਗਾ, ਬਾਦਸ਼ਾਹ ਮੈਂ ਸੁਣਿਆ ਸੀ, ਜਾਣਿਆ ਸੀ ਵੀ ਸ਼ਾਇਦ ਤੂੰ ਬੇਸ਼ਰਮ ਹੈ, ਪਰ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਤੂੰ ਤਾਂ ਬੇਅਕਲ ਵੀ ਹੈ। ਇੱਕ ਫਕੀਰ ਬਾਦਸ਼ਾਹ ਨੂੰ ਕਹਿ ਰਿਹਾ, ਉਹ ਵੀ ਕੱਟੜ ਮੁਤਸਬੀ ਬਾਦਸ਼ਾਹ ਨੂੰ, ਕਿ ਤੂੰ ਤਾਂ ਬੇਅਕਲ ਵੀ ਹੈ, ਤੈਨੂੰ ਇੰਨੀ ਵੀ ਅਕਲ ਨਹੀਂ ਕਿ ਤੂੰ ਏਡਾ ਵੱਡਾ ਬਾਦਸ਼ਾਹ ਅਤੇ ਏਡਾ ਕੀਮਤੀ ਦੁਸ਼ਾਲਾ ਦਿੱਤਾ, ਮੈਂ ਤਾਂ ਉਹਦਾ ਸਤਿਕਾਰ ਕਰਦਿਆਂ ਆਪਣੇ ਸਿਰ ਦੇ ਉੱਤੇ ਰੱਖਿਆ, ਅਤੇ ਤੂੰ ਕਹਿੰਦਾ ਵੀ ਆਹ ਕੀ ਕੀਤਾ? ਇਹ ਬੇਪਰਵਾਹੀ ਦੀ ਅਵਸਥਾ ਹੈ। ਇਸੇ ਕਿੰਨੇ ਮਹਾਂਪੁਰਖਾਂ ਦੇ ਜੀਵਨ ਆਉਂਦੇ। ਇਹ ਬੇਪਰਵਾਹੀ ਕਿੱਥੋਂ ਆਈ? ਅਗਲੀ ਨਾਲ ਪੰਗਤੀ 'ਚ ਦੱਸਦੇ ਨੇ,
ਇੱਕ ਨਾਮ ਕੈ ਆਧਾਰਾ,
ਇੱਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਆਧਾਰ ਕਰਕੇ, ਨਾਮ ਦੇ ਆਸ਼ਰਿਤ ਕਰਕੇ ਜਿਹੜੇ ਗੁਰਮੁਖ ਜਨ ਨਾਮ ਦੀ ਸਾਧਨਾ ਕਰਦੇ ਹੈ, ਗੁਰੂ ਖਾਲਸਾ ਜੀ ਉਹਨਾਂ ਨੂੰ ਐਸੀ ਬੇਪਰਵਾਹੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ,
ਪੂਰਨ ਹੋਏ ਮਿਲਿਓ ਸੁਖਦਾਈ,
ਉਹ ਸੁੱਖਾਂ ਦਾ ਦਾਤਾ, ਸੁਖਦਾਈ, ਸੁਖ ਦੇਣ ਵਾਲਾ ਵਾਹਿਗੁਰੂ, ਉਹ ਜਦੋਂ ਮੈਨੂੰ ਮਿਲਿਆ ਉਹਦੇ ਮਿਲਦਿਆਂ ਹੀ ਮੈਂ ਪੂਰਨ ਹੋ ਗਿਆ, ਸਾਰੇ ਸ਼ੁਭ ਗੁਣ ਉਹ ਮੇਰੇ ਹਿਰਦੇ ਵਿੱਚ ਆ ਕੇ ਵਸ ਗਏ,
ਊਣ ਨਾ ਕਾਈ ਬਾਤਾ,
ਹੁਣ ਮੈਂ ਕਿਸੇ ਗੱਲ ਕਰਕੇ ਊਣਾ ਨਹੀਂ ਰਿਹਾ, ਪੂਰੇ ਨੇ ਮੈਨੂੰ ਪੂਰਨ ਕਰ ਦਿੱਤਾ। ਜਦੋਂ ਪੂਰਨ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮੈਨੂੰ ਮਿਲੇ, ਉਹਦੇ ਮਿਲਦਿਆਂ ਹੀ ਮੈਂ ਵੀ ਪੂਰਨ ਹੋ ਗਿਆ, ਮੇਰੇ ਵਿੱਚ ਵੀ ਹੁਣ ਕੋਈ ਊਣਤਾਈ, ਕੋਈ ਖਾਮੀ, ਕੋਈ ਕਮੀ ਨਹੀਂ ਰਹੀ।
ਤਤ ਸਾਰ ਪਰਮ ਪਦ ਪਾਇਆ,
ਦੁਨੀਆਂ ਦੀਆਂ ਜਿੰਨੀਆਂ ਪਦਵੀਆਂ ਉੱਚੀਆਂ ਕਹੀਆਂ ਜਾਂਦੀਆਂ, ਸਭ ਤੋਂ ਉੱਤਮ ਤੇ ਸ੍ਰੇਸ਼ਟ ਪਦਵੀ ਹੈ ਆਪਣੇ ਨਿਜ ਆਤਮ ਸਵਰੂਪ ਵਿੱਚ ਜਾ ਕੇ ਟਿਕ ਜਾਣਾ, ਇਸ ਪਦਵੀ ਤੋਂ ਉੱਤਮ ਪਦਵੀ ਕੋਈ ਨਹੀਂ, ਇਸ ਕਰਕੇ ਤਤ ਸਾਰ ਹੈ। ਸ੍ਰੇਸ਼ਟ ਪਦਵੀਆਂ ਵਿੱਚੋਂ ਸਭ ਤੋਂ ਉੱਤਮ ਪਦਵੀ, ਸ੍ਰੇਸ਼ਟ ਪਦਵੀ ਆ ਆਪਣੀ ਨਿਜ ਆਤਮਾ ਦੇ ਸਰੂਪ ਨੂੰ ਜਾਣ ਕੇ ਉਹਦੇ 'ਚ ਟਿਕ ਜਾਣਾ। ਕਹਿੰਦੇ ਉਸ ਪਦਵੀ ਨੂੰ ਮੈਂ ਪ੍ਰਾਪਤ ਕਰ ਲਿਆ ਹੈ,
ਛੋੜ ਨਾ ਕਤਹੂ ਜਾਤਾ,
ਹੁਣ ਉਸ ਪਰਮ ਪਦਵੀ ਨੂੰ ਛੱਡ ਕੇ ਮੇਰਾ ਮਨ ਕਿਤੇ ਹੋਰ ਨਹੀਂ ਜਾਂਦਾ। ਜਦੋਂ ਉੱਥੇ ਟਿਕ ਗਿਆ, ਆਤਮ ਸਵਰੂਪ ਨੂੰ ਪ੍ਰਾਪਤ ਕਰ ਲਿਆ, ਉਸ ਆਤਮ ਸਵਰੂਪ ਨੂੰ ਪ੍ਰਾਪਤ ਕਰਕੇ ਮੇਰਾ ਮਨ ਹੁਣ ਇਸ ਅਵਸਥਾ ਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਂਦਾ, ਨਹੀਂ ਭਟਕਦਾ।
ਬਰਨ ਨਾ ਸਾਕੋ ਜੈਸਾ ਤੂੰ ਹੈ,
ਹੇ ਵਾਹਿਗੁਰੂ ਜਿਹੋ ਜਿਹਾ ਤੂੰ ਹੈ ਮੈਂ ਇਨ ਬਿਨ ਉਸੇ ਤਰ੍ਹਾਂ ਵਰਣਨ ਕਰਕੇ ਨਹੀਂ ਦੱਸ ਸਕਦਾ। ਜੈਸਾ ਤੂੰ ਹੈ ਇਨ ਬਿਨ ਬਿਲਕੁਲ ਉਸੇ ਤਰ੍ਹਾਂ ਦਾ ਮੈਂ ਵਰਣਨ ਕਰਕੇ ਨਹੀਂ ਦੱਸ ਸਕਦਾ। ਹਾਂਜੀ
ਸਾਚੇ ਅਲਾਖੇ ਅਪਾਰਾ,
ਹੇ ਵਾਹਿਗੁਰੂ ਤੂੰ ਸੱਚਾ ਹੈ, ਬੁੱਧੀ ਕਰਕੇ, ਇੰਦਰੀਆਂ ਕਰਕੇ, ਮਨ ਬਾਣੀ ਕਰਕੇ ਨਾ ਲਖਿਆ ਜਾਣ ਵਾਲਾ ਅਲੱਖ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ,
ਅਤੁਲ ਅਥਾਹ ਅਡੋਲ ਸੁਆਮੀ,
ਹੇ ਪ੍ਰਭੂ ਤੂੰ ਅਤੁਲ ਹੈ, ਤੋਲਿਆ ਨਹੀਂ ਜਾ ਸਕਦਾ। ਭਾਈ ਰਾਮ ਕੁਇਰ ਸਾਹਿਬ ਜੀ ਦੇ ਮਨ ਚ ਆ ਹੀ ਗਿਆ ਸੀ ਨਾ ਵੀ ਗੁਰੂ ਕਲਗੀਧਰ ਪਾਤਸ਼ਾਹ ਮੇਰੇ ਤੋਂ ਉਮਰ ਕਰਕੇ ਛੋਟੇ ਆ, ਕੋਈ ਸਰੀਰ ਬਹੁਤਾ ਵਜਨ ਨਹੀਂ ਹੋਣਾ। ਮਹਾਰਾਜ ਜੀ ਨੇ ਖੇਡ ਵਰਤਾ ਦਿੱਤੀ, ਕਹਿੰਦੇ ਚਲੋ ਭਾਈ ਰਾਮ ਕੁਇਰ ਸਾਹਿਬ ਸ਼ਿਕਾਰ 'ਤੇ ਚੱਲੀਏ, ਹਾਥੀ 'ਤੇ ਬਹਿ ਗਏ ਅਤੇ ਪੌੜੀ ਨਹੀਂ ਲਈ ਨਾਲ। ਜਦੋਂ ਚੜ੍ਹਨ ਲੱਗੇ ਤਾਂ ਕਹਿੰਦੇ ਰਾਮ ਕੁਇਰ ਸਾਹਿਬ ਜੀ ਥੋੜ੍ਹਾ ਜਿਹਾ ਮੋਢੇ ਦਾ ਆਸਰਾ ਦਿਓ, ਅਸੀਂ ਹਾਥੀ 'ਤੇ ਚੜ੍ਹ ਜਾਈਏ। ਜਦੋਂ ਮੋਢੇ 'ਤੇ ਚਰਨੀ ਧਰਿਆ, ਇੰਨਾ ਵਜਨ ਪਾਇਆ ਮਾਨੋ ਜਿਵੇਂ ਭਾਈ ਰਾਮ ਕੁਇਰ ਸਾਹਿਬ ਇਹ ਸੋਚਣ ਵੀ ਮੈਂ ਪਤਾਲ 'ਚ ਧੱਸ ਜਾਂ। ਮਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹੈ ਵੀ ਜਿਹੜੇ ਵਜਨ ਨੂੰ ਮਹਾਰਾਜ ਗੁਰੂ ਕਲਗੀਧਰ ਜੀ ਨੇ ਪਾਇਆ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਸੀ, ਮਹਾਂਪੁਰਖ ਤਾਂ ਚੱਲ ਗਏ, ਕੋਈ ਹੋਰ ਹੁੰਦਾ ਤੇ ਪਤਾਲ ਵਿੱਚ ਧੱਸ ਜਾਂਦਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਕਲਗੀਧਰ ਜੀ ਬਸ ਜਾ ਰਿਹਾ, ਮਹਾਰਾਜ ਕਹਿੰਦੇ ਹਾਲੇ ਤਾਂ ਵਜਨ ਪਾਇਆ ਨਹੀਂ, ਹਾਲੇ ਤਾਂ ਚਰਨ ਹੀ ਟਿਕਾਇਆ, ਕਿਉਂਕਿ ਮੇਰੇ ਸਾਹਿਬ ਅਤੁੱਲ ਨੇ, ਜੇ ਕੋਈ ਆਪਣੀ ਸੁਰਤ ਦੇ ਮਾਪ ਤੋਲ ਨਾਲ ਤੋਲਣਾ ਚਾਹੇ ਨਹੀਂ ਤੋਲੇ ਜਾ ਸਕਦੇ। ਅਤੁੱਲ ਅਥਾਹ, ਜਿਹਦੀ ਥਾਹ ਨਾ ਪਾਈ ਜਾ ਸਕੇ, ਜੋ ਥਹੁ ਟਿਕਾਣੇ ਤੋਂ ਪਰੇ ਹੈ, ਅਡੋਲ ਸੁਆਮੀ ਜਿਹੜਾ ਕਦੇ ਡੋਲਦਾ ਨਹੀਂ, ਜਿਹੜੇ ਉਸ ਅਡੋਲ ਵਿੱਚ ਜਾ ਟਿਕੇ ਉਹ ਵੀ ਡੋਲਣ ਤੋਂ ਰਹਿਤ ਹੋ ਗਏ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ, ਉਹ ਵੀ ਅਡੋਲ ਹੋ ਜਾਂਦੇ ਆ ਜਿਹੜੇ ਉਸ ਅਡੋਲ ਦੇ ਸਰੂਪ ਵਿੱਚ ਜਾ ਕੇ ਟਿਕ ਜਾਂਦੇ ਆ। 7 ਸਾਲ ਤੇ 9 ਸਾਲ ਦੀ ਉਮਰ ਵਿੱਚ ਪਾਤਸ਼ਾਹ ਦੇ ਲਾਲ ਡੋਲਦੇ ਨਹੀਂ। ਲਾਹੌਰ ਦੇ ਨਖਾਸ ਚੌਂਕ 'ਚ ਸੈਂਕੜੇ ਸ਼ਹੀਦੀਆਂ ਹੋਈਆਂ, ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਮਹਾਂਪੁਰਖ ਡੋਲੇ ਨਹੀਂ, ਭਾਈ ਤਾਰੂ ਸਿੰਘ ਜੈਸੇ ਮਹਾਂਪੁਰਖ ਡੋਲੇ ਨਹੀਂ, ਕਿਉਂਕਿ ਅਡੋਲ ਵਿੱਚ ਜਾ ਟਿਕੇ ਨੇ। ਉਹ ਮਾਲਕ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਸਵਰੂਪ ਅਡੋਲ ਹੈ, ਜਿਹਦੇ ਵਿੱਚ ਜਾ ਕੇ ਟਿਕ ਜਾਈਏ ਤੇ ਡੋਲਣ ਤੋਂ ਰਹਿਤ ਹੋ ਜਾਈਦਾ ਹੈ।
ਨਾਨਕ ਖਸਮ ਹਮਾਰਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਫੁਰਮਾਉਂਦੇ ਹਨ, ਉਹ ਹੈ ਸਾਡਾ ਖਸਮ ਜਿਹੜਾ ਅਤੁੱਲ ਹੈ, ਅਥਾਹ ਹੈ, ਅਡੋਲ ਹੈ, ਉਹ ਸਾਡਾ ਸਵਾਮੀ ਹੈ, ਉਹ ਸਾਡਾ ਖਸਮ ਹੈ, ਉਹ ਸਾਡਾ ਮਾਲਕ ਹੈ। ਲੜੀਵਾਰ ਕਥਾ ਰਾਗ ਨੱਟ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਗਰੀਬਨ ਬਾਦ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਚੱਲ ਰਹੇ ਹਨ, ਸਰਵਣ ਕਰੀਏ। ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰਹੋ, ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਸੁਰਤ ਬਿਰਤ ਜੋੜਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਨਟ ਮਹੱਲਾ ਚੌਥਾ।
ਰਾਗ ਨਟ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ।
ਕੋਈ ਆਨ ਸੁਣਾਵੈ ਹਰ ਕੀ ਹਰ ਗਾਲ।
ਕੋਈ, ਇੱਥੇ ਕੋਈ ਸ਼ਬਦ ਕਿਹਾ, ਕੋਈ ਹੋਵੇ, ਕੋਈ ਆ ਕੇ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੱਲ ਸੁਣਾਵੇ। ਕੋਈ ਕਰ ਗੱਲ ਸੁਣਾਵੈ ਹਰ ਨਾਮ ਕੀ, ਸੋ ਲੱਗੈ ਗੁਰ ਸਿੱਖਾਂ ਮਨ ਮਿੱਠਾ। ਕੋਈ ਆ ਕੇ ਸੁਣਾ ਦੇਵੇ ਸਾਨੂੰ, ਤਾਂ ਸਾਡੇ ਹਰੀ ਦੀ ਬਾਤ ਸੁਣਾਵੇ, ਸਾਡੇ ਸਾਹਿਬ ਦੀ ਬਾਤ ਸੁਣਾਵੇ, ਸਾਡੇ ਵਾਹਿਗੁਰੂ ਜੀ ਦੀਆਂ ਗੱਲਾਂ ਸੁਣਾਵੇ, ਕੋਈ ਸੁਣਾ ਦੇਵੇ। ਇਹ ਸ਼ਰਤ ਥੋੜ੍ਹੀ ਆ ਵੀ ਬ੍ਰਾਹਮਣ ਸੁਣਾਵੇ, ਇਹ ਸ਼ਰਤ ਥੋੜ੍ਹੀ ਆ ਵੀ ਕੋਈ ਖੱਤਰੀ ਸੁਣਾਵੇ। ਕੋਈ ਸੁਣਾਵੇ, ਕਾਹੇ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਕੋਈ ਹੋਵੇ, ਕੋਈ ਆ ਕੇ ਸਾਨੂੰ ਸਾਡੇ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਗੱਲ ਸੁਣਾਵੇ, ਉਹਦੀਆਂ ਬਾਤਾਂ, ਉਸ ਵਾਹਿਗੁਰੂ ਦੀਆਂ ਬਾਤਾਂ ਸੁਣਾਵੇ।
ਇਸ ਕੋ ਹਉ ਬਲ ਬਲ ਬਾਲ।
ਜਿਹੜਾ ਮੈਨੂੰ ਮੇਰੇ ਹਰੀ ਦੀ ਬਾਤ ਸੁਣਾਵੇ, ਹਰੀ ਦੀ ਗੱਲ ਸੁਣਾਵੇ, ਕਹਿੰਦੇ ਮੈਂ ਉਹਦੇ ਤੋਂ ਵਾਰੇ ਵਾਰੇ ਜਾਂਦਾ ਹਾਂ, ਉਹਦੇ ਤੋਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਬਲ ਬਲ ਜਾਂਦਾ ਹਾਂ ਕਿ ਮੈਨੂੰ ਮੇਰੇ ਹਰੀ ਪ੍ਰਭੂ ਦੀ ਇਹਨੇ ਬਾਤ ਸੁਣਾਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਤੈ ਸਾਹਿਬ ਕੀ ਬਾਤ ਜੇ ਆਖੈ, ਮੇਰੇ ਸਾਹਿਬ ਦੀਆਂ, ਮੇਰੇ ਵਾਹਿਗੁਰੂ ਦੀਆਂ ਕੋਈ ਬਾਤਾਂ ਸੁਣਾਵੇ, ਮੇਰੇ ਵਾਹਿਗੁਰੂ ਦੀ ਕੋਈ ਗੱਲ ਸੁਣਾਵੇ। ਕਹਿੰਦੇ ਕੀ ਦੇਈਏ ਉਹਨੂੰ, ਕੀ ਭੇਟ ਕਰੀਏ? ਕਹਿੰਦੇ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ 'ਚ ਭੇਟ ਕਰ ਦਈਏ ਬੈਠਣ ਵਾਸਤੇ, ਵੀ ਇਹਦੇ 'ਤੇ ਸਜੋ ਮਹਾਰਾਜ। ਇਹਦਾ ਮਤਲਬ ਕੀ ਹੈ ਵੀ ਆਪਣਾ ਸਿਰ ਹੀ ਉਹਨਾਂ ਦੇ ਚਰਨਾਂ 'ਚ ਭੇਟ ਕਰ ਦਈਏ, ਅਰਪਣ ਕਰ ਦਈਏ। ਉਹੀ ਸਾਡਾ ਭਾਈ ਹੈ, ਉਹੀ ਸਾਡਾ ਵੀਰ ਹੈ ਜਿਹੜਾ ਸਾਨੂੰ ਹਰੀ ਪ੍ਰਭੂ ਦੀ ਬਾਤ ਸੁਣਾਵੇ, ਉਹਦੇ ਤੋਂ ਬਲਿਹਾਰ ਜਾਈਏ, ਉਸ ਤੋਂ ਵਾਰੇ ਵਾਰੇ ਜਾਈਏ।
ਸੋ ਹਰ ਜਨ ਹੈ ਭਲ ਭਾਲ।
ਉਹ ਜਿਹੜੇ ਹਰੀ ਦੇ ਜਨ ਨੇ, ਸੋ ਜਨ, ਉਹ ਜਨ, ਉਹ ਹਰੀ ਦੇ ਜਨ ਭਲਿਆਂ 'ਚੋਂ ਭਲੇ ਨੇ। ਭਲ ਭਾਲ, ਭਾਲ ਦਾ ਮਤਲਬ ਹੁੰਦਾ ਭਲੇ। ਭਾਲ ਦਾ ਕਈ ਥਾਵਾਂ 'ਤੇ ਗੁਰਬਾਣੀ ਦਾ ਅਰਥ ਪ੍ਰਕਰਨ ਮੁਤਾਬਕ ਹੁੰਦਾ, ਭਾਲ ਨਾਮ ਮੱਥੇ ਦਾ ਵੀ ਹੁੰਦਾ, ਭਾਲ ਨਾਮ ਮੱਥੇ ਦਾ ਵੀ ਹੁੰਦਾ, ਭਾਲ ਨਾਮ ਪਾਲਣ ਦਾ ਵੀ ਹੁੰਦਾ, ਵੀ ਭਾਲ ਲਓ ਬਈ ਇਹ ਚੀਜ਼ ਲੱਭ ਲਓ, ਭਾਲ ਲਓ। ਪਰ ਇੱਥੇ ਭਾਲ ਦਾ ਅਰਥ ਹੈ ਭਲਾ, ਭਲਿਆਂ ਚੋਂ ਭਲਾ ਕੌਣ ਜਿਹੜਾ ਹਰੀ ਦਾ ਜਨ ਹੈ। ਦੁਨੀਆਂ 'ਚ ਜਿੰਨੇ ਭਲੇ ਪੁਰਸ਼ ਕਹੇ ਜਾਂਦੇ ਆ, ਆਹ ਵੀ ਭਲਾ ਪੁਰਸ਼ ਹੈ ਜੀ, ਆਹ ਵੀ ਭਲਾ ਪੁਰਸ਼ ਹੈ, ਪਰ ਸਭ ਤੋਂ ਭਲੇ ਨੇ ਹਰੀ ਦੇ ਜਨ, ਉਹ ਭਲਿਆਂ ਚੋਂ ਭਲੇ ਹਨ।
ਹਰ ਹੋ ਮੇਲ ਨਿਹਾਲ।
ਹੇ ਹਰੀ ਜੀ, ਜਦੋਂ ਤੁਸੀਂ ਮਿਲੇ, ਤੁਹਾਡਾ ਮਿਲਾਪ ਹੋਇਆ, ਤੁਹਾਡੇ ਮਿਲਦੇ ਹੀ ਅਸੀਂ ਨਿਹਾਲ ਹੋ ਗਏ। ਹਰੀ ਜੀ ਨੂੰ ਮਿਲਦਿਆਂ ਹੀ, ਵਾਹਿਗੁਰੂ ਜੀ ਨੂੰ ਮਿਲਦਿਆਂ ਹੀ ਨਿਹਾਲ ਹੋ ਗਏ। ਨਿਹਾਲ ਹੋਣ ਦਾ ਮਤਲਬ ਹੁੰਦਾ ਸੰਤੁਸ਼ਟ ਹੋ ਗਏ, ਹੁਣ ਕੋਈ ਹੋਰ ਇੱਛਾ ਰਹੀ ਨਹੀਂ, ਹੁਣ ਕੋਈ ਹੋਰ ਕਾਂਖਾ ਰਹੀ ਨਹੀਂ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲ ਕੇ ਅਸੀਂ ਨਿਹਾਲ ਹੋ ਗਏ, ਸੰਤੁਸ਼ਟ ਹੋ ਗਏ।
ਰਹਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ।
ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦਾ ਜਿਹੜਾ ਰਸਤਾ ਹੈ, ਮਾਰਗ, ਸ਼ਾਂਤ ਸਰੂਪ ਸਤਿਗੁਰੂ ਜੀ ਨੇ ਸਾਨੂੰ ਦੱਸਿਆ, ਗੁਰ ਸੰਤ ਬਤਾਇਓ। ਜਦੋਂ ਗੁਰ ਸੰਤ ਸ਼ਬਦ ਆਉਂਦਾ, ਇਹਦਾ ਮਤਲਬ ਹੁੰਦਾ ਹੈ ਜਿਹੜਾ ਗੁਰੂ ਸ਼ਾਂਤ ਰੂਪ ਹੋ ਕੇ ਵਰਤਣ ਵਾਲਾ ਹੈ। ਸ਼ਾਂਤ ਰੂਪ ਰਹਿਣ ਵਾਲੇ ਸਤਿਗੁਰੂ ਜੀ ਨੇ ਸਾਨੂੰ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਮਾਰਗ ਦੱਸਿਆ ਹੈ। ਹਾਂਜੀ,
ਗੁਰ ਚਾਲ ਦਿਖਾਈ ਹਰ ਚਾਲ।
ਮੇਰੇ ਗੁਰੂ ਨੇ ਰਾਹ ਦੱਸਿਆ, ਮਾਰਗ ਨਹੀਂ ਦੱਸਿਆ, ਮਾਰਗ ਦੱਸਣ ਦੇ ਨਾਲ ਨਾਲ ਦੱਸਿਆ ਵੀ ਇੱਦਾਂ ਤੋਰ ਇਸ ਰਸਤੇ 'ਤੇ, ਆ ਮਾਰਗ 'ਤੇ ਚੱਲ, ਉਹ ਰਸਤਾ ਦਿਖਾਇਆ। ਜਦੋਂ ਹਰੀ ਦੇ ਘਰ ਜਾਣ ਦਾ ਮਾਰਗ ਵਿਖਾਇਆ ਤੇ ਬਾਕੀ ਜਿਹੜੇ ਮੇਰੇ ਮਾੜੇ ਭੈੜੇ ਰਾਹ ਸੀ ਉਹ ਸਾਰੇ ਹੀ ਹਰ ਲਏ। ਹਰ ਚਾਲ, ਹਰ ਚਾਲ ਦਾ ਮਹਾਂਪੁਰਖਾਂ ਨੇ ਅਰਥ ਕੀਤਾ ਵਿਦਵਾਨਾਂ ਨੇ ਕਿ ਬਾਕੀ ਦੀਆਂ ਜਿਹੜੀਆਂ ਮੇਰੀਆਂ ਮਾੜੀਆਂ ਭੈੜੀਆਂ ਚਾਲਾਂ ਸੀ ਉਹ ਹਰ ਲਈਆਂ, ਉਹ ਖੋਹ ਲਈਆਂ। ਜਿਹੜੇ ਖੋਟੇ ਰਾਹਾਂ 'ਤੇ ਮੈਂ ਭਟਕਦਾ ਫਿਰਦਾ ਸੀ, ਭਰਮਦਾ ਫਿਰਦਾ ਸੀ, ਉਧਰੋਂ ਮੈਨੂੰ ਬਾਂਹ ਫੜ ਕੇ ਉਸ ਰਸਤੇ ਤੋਂ ਰੋਕ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਮਾਰਗ ਵਿਖਾ ਦਿੱਤਾ। ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਾਕੀ ਦੇ ਜਿਹੜੇ ਮਾੜੇ ਭੈੜੇ ਰਾਹ ਸਨ ਉਹਨਾਂ ਸਾਰੇ ਰਾਹਾਂ ਨੂੰ ਹਰ ਕੇ ਮੈਨੂੰ ਸਿੱਧੇ ਰਸਤੇ ਪਾ ਦਿੱਤਾ।
ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ।
ਹੇ ਮੇਰੇ ਗੁਰਸਿੱਖੋ, ਆਪਣੇ ਹਿਰਦੇ ਦਾ ਕਪਟ ਦੂਰ ਕਰ ਦਿਓ। ਜਦੋਂ ਕਪਟ ਦੀ ਗੱਲ ਆਉਂਦੀ ਹੈ ਤੇ ਕਪਟ ਦੀ ਉਦਾਹਰਣ ਦਿੰਦਿਆਂ ਬਗਲਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ, ਕਿਉਂਕਿ ਬਗਲੇ ਨੂੰ ਕਪਟੀ ਮੰਨਿਆ। ਉਹ ਅੱਖਾਂ ਮੀਚ ਕੇ ਕਿਸੇ ਛੱਪੜ ਦੇ ਕਿਸੇ ਨਦੀ ਦੇ ਕੰਢੇ ਬਹਿ ਜਾਂਦਾ, ਰੰਗ ਵੀ ਉਹਦਾ ਬੜਾ ਚਿੱਟਾ ਸਫੇਦ ਉਜਲਾ ਹੁੰਦਾ, ਵੇਖਣ ਵਾਲਾ ਵੇਖਦਾ ਵੀ ਸ਼ਾਇਦ ਸਮਾਧੀ ਲਾਈ ਬੈਠਾ, ਪਰ ਉਹ ਕਪਟੀ ਹੈ, ਕਿਉਂਕਿ ਉਹਦੇ ਅੰਦਰ ਧਿਆਨ ਜਿਹੜਾ ਇਕਾਗਰ ਹੋਇਆ ਉਹ ਕਿਸੇ ਮੱਛੀ ਡੱਡੀ ਨੂੰ ਖਾਣ ਵਾਸਤੇ ਅੱਖਾਂ ਬੰਦ ਕਰਕੇ ਬੈਠਾ, ਉਹਨੂੰ ਕਪਟੀ ਬੋਲਦੇ। ਜਿਹੜਾ ਧਰਮ ਦਾ ਵਿਖਾਵਾ ਇਸ ਲਈ ਕਰੇ ਕਿ ਬਦਲੇ 'ਚ ਮੈਨੂੰ ਕੁਝ ਮਿਲੇ, ਕੋਈ ਵਸਤੂ ਮਿਲੇ, ਧਨ ਮਿਲੇ, ਜਾਂ ਮੇਰੇ ਵਰਗੇ ਬੰਦੇ ਧਰਮ ਦਾ ਆਸਰਾ ਇਸ ਕਰਕੇ ਲੈ ਲੈਂਦੇ ਆ ਵੀ ਚਲੋ ਕਿਤੇ ਸੰਸਥਾ ਵਿੱਚ ਲੱਗ ਕੇ ਕਿਸੇ ਗੁਰੂ ਘਰ 'ਚ ਲੱਗ ਕੇ ਦੋ ਪੈਸੇ ਮਿਲਣਗੇ, ਤਨਖਾਹ ਮਿਲੇਗੀ, ਰੋਟੀ ਖਾਵਾਂਗੇ ਰੋਜ਼ੀ ਰੋਟੀ ਲਈ, ਇੱਥੇ ਤੱਕ ਹੀ ਸੀਮਤ। ਉਹ ਸਭ ਕਪਟੀ ਹੋਣਗੇ ਨਾ, ਜੇ ਸਮਝ ਕੇ ਕਰਨ ਵੀ ਸਾਡੀ ਸੇਵਾ ਸਤਿਗੁਰਾਂ ਲਾਈ ਹੈ, ਦੋ ਰੋਟੀਆਂ ਤਾਂ ਪਰਮੇਸ਼ਰ ਨੇ ਦੇਈ ਜਾਣੀਆਂ, ਤਾਂ ਪੱਥਰਾਂ 'ਚ ਪੈਦਾ ਕਰਕੇ ਦੇਈ ਜਾਂਦਾ ਜੀਆਂ ਨੂੰ। ਜਦੋਂ ਕੋਈ ਕਪਟ ਕਮਾਉਂਦਾ, ਛਲ ਕਰਦਾ ਵੀ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਲਈ ਵਿਖਾਵਾ ਕੁਝ ਹੋਰ ਕਰੇ, ਅੰਦਰ ਕੋਈ ਹੋਰ ਬਿਰਤੀ ਹੋਵੇ, ਉਹਨੂੰ ਕਹਿੰਦੇ ਨੇ ਕਪਟ। ਉਹ ਕਪਟ ਸੀ ਸੱਜਣ ਠੱਗ ਦਾ। ਗੁਰੂ ਬਾਬਾ ਜੀ ਨੇ ਆਖਿਆ ਯੋਗ ਨਹੀਂ। ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਉਹ ਮੇਰੇ ਗੁਰਸਿੱਖ, ਆਪਣੇ ਹਿਰਦੇ ਦਾ ਕਪਟ ਦੂਰ ਕਰ ਦਿਓ, ਕਪਟ ਨਾ ਕਰੋ। ਕੋਲ ਬੈਠਿਆਂ ਨਾਲ ਅਸੀਂ ਕਪਟ ਕਰੀ ਜਾਂਦੇ ਹਾਂ, ਬਾਹਰੋਂ ਮੂੰਹ ਤੋਂ ਮਿੱਠੀਆਂ ਮਿੱਠੀਆਂ ਬਾਤਾਂ, ਤੂੰ ਤਾਂ ਮੇਰਾ ਬੜਾ ਪਿਆਰਾ ਸੱਜਣ ਹੈ, ਵੇਖ ਮੈਂ ਤੇਰੇ ਵਾਸਤੇ ਆਹ ਵੀ ਕੀਤਾ ਉਹ ਵੀ ਕੀਤਾ, ਅਤੇ ਮਨ ਵਿੱਚ ਇੰਨੇ ਜ਼ਿਆਦਾ ਉਹਦੇ ਪ੍ਰਤੀ ਦੁਵੈਸ਼ ਭਾਵ ਹੁੰਦਾ ਵੀ ਚਿੱਤ ਕਰੇ ਦਾ ਕਤਲ ਕਰ ਦਿਆਂ, ਫਿਰ ਇਹ ਕਪਟੀ ਨਹੀਂ ਤਾਂ ਕੀ ਹਾਂ। ਪਾਤਸ਼ਾਹ ਕਹਿੰਦੇ ਅੰਦਰ ਦਾ ਕਪਟ ਚੁਕਾ ਦਿਓ, ਦੂਰ ਕਰ ਦਿਓ ਮੇਰੇ ਗੁਰਸਿੱਖੋ। ਗੁਰਸਿੱਖ ਵਿੱਚ ਕਪਟ ਨਹੀਂ ਹੋਣਾ ਚਾਹੀਦਾ। ਹਾਂਜੀ,
ਨਿਹ ਕਪਟ ਕਮਾਵਹੋ ਹਰ ਕੀ ਹਰ ਘਾਲ।
ਜਿਹੜੀ ਹਰੀ ਦੀ ਘਾਲਣਾ ਘਾਲਣੀ ਹੈ ਉਹ ਨਿਸ਼ਕਪਟ ਹੋ ਕੇ ਘਾਲੋ। ਗੁਰਬਾਣੀ ਪੜ੍ਹੋ, ਭਜਨ ਕਰੋ, ਨਿਤਨੇਮ ਕਰੋ, ਸੇਵਾ ਕਰੋ, ਸਿਮਰਨ ਕਰੋ, ਪਰ ਕਪਟ ਨਾ ਹੋਵੇ ਮਨ 'ਚ, ਨਿਸ਼ਕਪਟ ਹੋ ਕੇ ਘਾਲਣਾ ਘਾਲੀ ਜਾਵੇ। ਜੇ ਕਿਤੇ ਵੀ ਵਿਖਾਵਾ ਆ ਗਿਆ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਵੇਖੋ ਜੀ ਕਿੰਨੀ ਸੇਵਾ ਕਰਦਾ। ਵੀ ਇਹ ਆਖਣ ਦੁਨੀਆਂ ਆਖੇ, ਵੇਖੋ ਜੀ ਕਿੰਨੀ ਸੇਵਾ ਕਰਦਾ, ਕਿੰਨਾ ਪਾਠ ਕਰਦਾ। ਜੇ ਵਿਖਾਣ ਦੀ ਬਿਰਤੀ ਆ ਤੇ ਫਿਰ ਉਹ ਕਪਟ ਹੈ। ਹੇ ਗੁਰੂ ਕੇ ਸਿੱਖੋ, ਨਿਸ਼ਕਪਟ ਹੋ ਕੇ ਘਾਲਣਾ ਘਾਲੋ। ਗੁਰਸਿੱਖ ਨੂੰ ਮਹਾਰਾਜ ਜੀ ਨੇ ਵਿਖਾਵੇ ਦਾ ਸਿੱਖ ਨਹੀਂ ਬਣਾਇਆ, ਵਿਖਾਵੇ ਦੇ ਸਿੱਖ ਨਹੀਂ ਹਾਂ ਅਸੀਂ। ਜਿਹੋ ਜੇ ਅੰਦਰੋਂ ਹੋਈਏ ਉਹੋ ਜੇ ਬਾਹਰੋਂ ਦਿਸੀਏ, ਜਿਹੋ ਜੇ ਬਾਹਰੋਂ ਦਿਸੀਏ ਉਹੋ ਜੇ ਅੰਦਰੋਂ ਹੋਈਏ। ਜਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਉਹ ਨੇ ਕਪਟੀ ਜਿਨ੍ਹਾਂ ਦੇ ਮਨ 'ਚ ਕੁਝ ਹੋਰ ਤੇ ਮੁੱਖ 'ਚ ਕੁਝ ਹੋਰ ਹੋਵੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨਿਸ਼ਕਪਟ ਹੋ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਜਨ ਦੀ ਘਾਲਣਾ ਘਾਲੋ।
ਨਿਹਾਲ ਨਿਹਾਲ ਨਿਹਾਲ।
ਜਦੋਂ ਇਹ ਘਾਲਣਾ ਘਾਲੋਗੇ ਨਿਸ਼ਕਪਟ ਹੋ ਕੇ, ਫਿਰ ਤੁਸੀਂ ਨਿਹਾਲ ਹੋ ਜਾਓਗੇ, ਨਿਹਾਲ ਹੋ ਜਾਓਗੇ। ਮਨ ਕਰਕੇ ਵੀ, ਵਚਨ ਕਰਕੇ ਵੀ, ਕਰਮ ਕਰਕੇ ਵੀ ਨਿਹਾਲ 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 ਹੋ ਜਾਓਗੇ।
ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ।
ਉਹ ਗੁਰੂ ਕੇ ਸਿੱਖ ਮੇਰੇ ਹਰੀ ਪ੍ਰਭੂ ਨੂੰ ਪਾਉਂਦੇ, ਮੇਰੇ ਹਰੀ ਪ੍ਰਭੂ ਨੂੰ ਉਹ ਗੁਰਸਿੱਖ ਪਾਉਂਦੇ। ਪੁੱਛਿਆ ਜੀ ਕਿਹੜੇ, ਦੱਸਦੇ ਨੇ
ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ।
ਜਿਨ੍ਹਾਂ ਨੇ ਇਹ ਜਾਣ ਲਿਆ ਕਿ ਮੇਰਾ ਹਰੀ ਪ੍ਰਭੂ ਮੇਰੇ ਨਾਲ ਹੈ, ਮੇਰਾ ਹਰੀ ਪ੍ਰਭੂ ਮੇਰੇ ਅੰਗ ਸੰਗ ਹੈ, ਉਹ ਗੁਰਸਿੱਖ ਮੇਰੇ ਹਰੀ ਪ੍ਰਭੂ ਨੂੰ ਪਾਉਂਦੇ ਹੈ, ਮੇਰੇ ਹਰੀ ਪ੍ਰਭੂ ਨੂੰ ਪਿਆਰੇ ਲੱਗਦੇ ਹੈ। ਜਿਨ੍ਹਾਂ ਨੇ ਇਹ ਜਾਣ ਲਿਆ ਕਿ ਮੇਰਾ ਹਰੀ ਪ੍ਰਭੂ ਹਰ ਵੇਲੇ ਮੇਰੇ ਨਾਲ ਹੈ। ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਜਿਨ੍ਹਾਂ ਇਹ ਜਾਣ ਲਿਆ ਕਿ ਉਹ ਮੇਰਾ ਪ੍ਰਭੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਉਹ ਗੁਰਸਿੱਖ ਮੇਰੇ ਹਰੀ ਪ੍ਰਭੂ ਨੂੰ ਪਾਉਂਦੇ ਨੇ, ਪਿਆਰੇ ਲੱਗਦੇ ਨੇ।
ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ।
ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਕਹਿੰਦੇ ਮੇਰੇ ਹਰੀ ਪ੍ਰਭੂ ਨੇ ਮੈਨੂੰ ਇਹ ਮਤ ਦੇ ਦਿੱਤੀ ਹੈ, ਮੈਨੂੰ ਇਹ ਸਦ ਬੁੱਧੀ ਦੇ ਦਿੱਤੀ ਹੈ।
ਹਰ ਦੇਖ ਨਿਕਟ ਹਦੂਰ।
ਕਹਿੰਦੇ ਮੈਂ ਹਰੀ ਨੂੰ ਆਪਣੇ ਕੋਲ ਵੇਖ ਲਿਆ, ਹਾਜ਼ਰ ਨਾਜ਼ਰ ਵੇਖ ਲਿਆ ਕਿ ਉਹ ਹਰ ਵੇਲੇ ਮੇਰੇ ਕੋਲ ਹੈ, ਨੇੜੇ ਹੈ। ਨੇੜੇ ਨਾਹੀ ਦੂਰ, ਉਹ ਨੇੜੇ ਹੈ, ਦੂਰ ਨਹੀਂ ਹੈ। ਮੇਰੇ ਗੁਰੂ ਨੇ ਜਦੋਂ ਮੈਨੂੰ ਇਹ ਮਤ ਦਿੱਤੀ ਤੇ ਕਹਿੰਦੇ ਮੈਂ ਇਹ ਜਾਣ ਲਿਆ ਕਿ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੇ ਕੋਲ ਹੈ, ਮੇਰੇ ਨੇੜੇ ਹੈ।
ਨਿਹਾਲ 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 ਨਿਹਾਲ।
ਕਹਿੰਦੇ ਜਦੋਂ ਉਹਨੂੰ ਕੋਲ ਵੇਖਿਆ, ਨਿਕਟ ਵੇਖਿਆ, ਤਾਂ ਪਾਤਸ਼ਾਹ ਕਹਿੰਦੇ ਫਿਰ ਨਿਹਾਲ ਹੋ ਗਏ, ਨਿਹਾਲ ਹੋ ਗਏ, ਨਿਹਾਲ ਹੋ ਗਏ, ਨਿਹਾਲ ਹੋ ਗਏ। ਚਾਰ ਵਾਰੀ ਕਿਹਾ, ਨਿਹਾਲ ਹੀ ਹੋ ਗਏ ਬਸ। ਜਦੋਂ ਇਹ ਜਾਣ ਲਿਆ ਕਿ ਮੇਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹਰ ਵੇਲੇ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਤਪਦਿਆਂ ਬਲਦਿਆਂ ਹਿਰਦਿਆਂ ਵਿੱਚ ਵਸ ਜਾਵੇ, ਸਾਡਾ ਜੀਵਨ ਸਤਿਗੁਰੂ ਜੀ ਸਫਲ ਕਰ ਦੇਣ, ਇਹ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ, ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ, ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ,
ਹਰ ਹਰ ਦੇਖ ਨਿਕਟ ਹਦੂਰ, ਨਿਹਾਲ 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 ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।